ਰੜੀਵਾਰ ਕਥਾ ਆਪਾਂ ਸਰਵਣ ਕਰ ਰਹੇ ਹਾਂ। 16 ਸਦੀਆਂ ਪਿੱਛੇ ਸੰਪੂਰਨ ਹੋ ਚੁੱਕੀਆਂ 285 ਅੰਗ। 17ਵੀਂ ਅਸ਼ਟਪਦੀ ਸਲੋਕ ਆਰੰਭ ਹੋ ਰਿਹਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਔਰ ਪਾਵਨ ਸਲੋਕ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਨੇ। ਜੋ ਸਲੋਕ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਜਪਜੀ ਸਾਹਿਬ ਅੰਦਰ, ਉਸੇ ਸਲੋਕ ਨੂੰ ਪੰਜਵੇਂ ਜਾਮੇ ਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੁਬਾਰਾ ਉਚਾਰਨ ਕੀਤਾ, ਗੁਰਬਾਣੀ ਚ ਦਰਜ ਕੀਤਾ। ਸਰਵਣ ਕਰੀਏ।
ਸੁਪਨਾ ਵਾਹਿਗੁਰੂ ਸਾਹਿਬ ਜੀਓ ਸਲੋਕ ਆਦ ਸੱਚ ਜੁਗਾਦ ਸੱਚ
ਆਦ ਜਦੋਂ ਕੁਝ ਨਹੀਂ ਜਦ ਕਦ ਨਾ ਸੀ ਉਹ ਜਦੋਂ ਕੁਝ ਵੀ ਨਹੀਂ ਨਾ ਸੂਰਜ ਨਾ ਚੰਦਰਮਾ ਨਾ ਤਾਰ ਨਾ ਧਰਤੀ ਨਾ ਵਾਯੂ ਨਾ ਆਕਾਸ਼ ਨਾ ਜਲ ਕੁਝ ਵੀ ਨਹੀਂ। ਐਸਾ ਵੀ ਤਾਂ ਸਮਾਂ ਸੀ ਨਾ ਜਦੋਂ ਕੁਝ ਵੀ ਨਹੀਂ ਕੀ ਸੀ ਉਹ ਸਮੇਂ ਅਰਬਦ ਨਰਬਦ ਧੁੰਦੂ ਪਾਰਾ ਕੁਝ ਵੀ ਨਹੀਂ। ਉਸ ਵੇਲੇ ਵੀ ਅਗਰ ਕੋਈ ਸੱਤਾ ਕੋਈ ਹੋਂਦ ਸੀ ਜਦੋਂ ਕੁਝ ਨਹੀਂ ਸੀ ਸਭ ਤੋਂ ਮੁੱਢ ਤੋਂ ਸਭ ਤੋਂ ਪਹਿਲਾਂ ਉਸ ਵਕਤ ਵੀ ਅਗਰ ਕੋਈ ਹੋਂਦ ਸੀ ਤਾਂ ਉਹ ਹੋਂਦ ਸੀ ਪਰਮਾਤਮਾ ਦੀ ਨਿਰੰਕਾਰ ਦੀ। ਉਸੇ ਨਿਰੰਕਾਰ ਦੀ ਹੋਂਦ ਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਆਦ ਬੁੱਧ ਵਿੱਚ ਉਹ ਪਰਮਾਤਮਾ ਸੱਚ ਸਰੂਪ ਸੀ। ਉਹ ਸੱਚ ਉਦੋਂ ਵੀ ਸੀ, ਉਹ ਉਦੋਂ ਵੀ ਹੋਂਦ ਵਾਲਾ ਸੀ। ਉਹਦੀ ਹੋਂਦ ਉਸ ਵਕਤ ਵੀ ਸੀ ਜਦੋਂ ਕੁਝ ਨਹੀਂ ਸੀ। ਯਾਦ ਰੱਖਣਾ ਉਹਦੀ ਹੋਂਦ ਉਦੋਂ ਵੀ ਰਹੇਗੀ ਜਦੋਂ ਕੁਝ ਨਹੀਂ ਰਹੇਗਾ, ਕਿਉਂਕਿ ਉਹਦੀ ਹੋਂਦ ਕਦੇ ਖਤਮ ਨਹੀਂ। ਉਸੇ ਦੀ ਹੋਂਦ ਨੂੰ ਮਹਾਰਾਜ ਜੀ ਨੇ ਕਿਹਾ ਅਕਾਲ ਮੂਰਤ, ਜਿਸ ਦੀ ਹਸਤੀ ਜਿਸ ਦਾ ਵਜੂਦ ਜਿਸ ਦੀ ਹੋਂਦ ਅਕਾਲ ਹੈ। ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦੀ, ਸਮੇਂ ਦੇ ਦਾਇਰੇ ਵਿੱਚ ਨਹੀਂ ਆਉਂਦੀ, ਕਿਉਂਕਿ ਉਹ ਸਦੀਵ ਰਹਿਣ ਵਾਲੀ ਹੋਂਦ, ਸਦੀਵ ਰਹਿਣ ਵਾਲੀ ਹੋਂਦ। ਇਹ ਬੜਾ ਵੱਡਾ ਸਿਧਾਂਤ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ। ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਜਿਨ੍ਹਾਂ ਨੂੰ ਕੇਵਲ ਇਸ ਸਲੋਕ ਦੀ ਸਮਝ ਆ ਗਈ, ਇਸ ਸਲੋਕ ਦੀ, ਇਸੇ ਇੱਕੇ ਸਲੋਕ ਨੂੰ ਸਮਝ ਕੇ ਜਿਨ੍ਹਾਂ ਨੇ ਇਸ ਸਲੋਕ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹ ਪੂਰਨ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਣਗੇ। ਉਹਨਾਂ ਨੂੰ ਕੁਝ ਹੋਰ ਕਰਨ ਦੀ ਲੋੜ ਵੀ ਨਹੀਂ, ਉਹ ਸਲੋਕ ਨੂੰ ਸਮਝ ਲਿਆ। ਸਾਰੀ ਜ਼ਿੰਦਗੀ ਦੀ ਸੱਚਾਈ ਸਾਹਮਣੇ ਆ ਗਈ, ਸਾਰੇ ਜੀਵਨ ਦਾ ਰਹੱਸ ਪ੍ਰਗਟ ਹੋ ਕੇ ਸਾਹਮਣੇ ਆ ਜਾਏਗਾ ਜੇ ਕਿਤੇ ਸਲੋਕ ਸਮਝ ਵਿੱਚ ਪੈ ਜਾਏ ਸੰਪੂਰਨ ਰੂਪ। ਅੱਖਰੀ ਅਰਥ ਮੈਂ ਵੀ ਕਰ ਲੈਣੇ ਨੇ, ਤੁਸੀਂ ਵੀ ਸੁਣ ਲੈਣੇ। ਅੱਖਰੀ ਅਰਥ ਸੌਖੇ ਨੇ, ਬੜੇ ਸਪਸ਼ਟ ਨੇ, ਸਰਲ ਨੇ, ਪਰ ਜੇ ਕਿਤੇ ਅਸਲ ਵਿੱਚ ਅੱਖਰੀ ਅਰਥਾਂ ਦੇ ਨਾਲ ਇਹਨਾਂ ਅਰਥਾਂ ਦਾ ਪੂਰਨ ਤੌਰ ਤੇ ਅਨੁਭਵ ਹੋ ਜਾਏ, ਅਨੁਭਵ ਹੋ ਜਾਏ, ਫਿਰ ਵੱਖਰੀ ਗੱਲ। ਅਨੁਭਵ ਹੋ ਜਾਏ ਉਹ ਇੱਕ ਨਿਰਾਲੀ ਹੈ। ਅਨੁਭਵ ਹੋਣਾ ਜ਼ਰੂਰੀ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੰਸਾਰ ਦਾ ਮੁੱਢ ਸੀ, ਮੁੱਢ ਵਿੱਚ ਵੀ ਆਦ ਦਾ ਮਤਲਬ ਹੁੰਦਾ ਮੁੱਢ, ਮੁੱਢ ਵਿੱਚ ਵੀ ਉਹ ਪਰਮਾਤਮਾ ਸੱਚ ਸੀ। आद सच, फिर अगे आया जुगाद सच। जुगाद का मतलब जुगा दे आद विच, जदों जुग आरंभ होए, जदों जुग चले। जुगा का भी आद है ना, सतयुग तो जुगा की आरंभता हुई। उस वेले फिर दूजा समा आ गया ना, पहला भी सच सी। जदों जुग आरंभ होए, जुगा का युगा की आरंभता हुई, युग आद, युग आद, युग आद उन्होंने आरंभता हुई, उन्हों का मुढ़ चलिया, उदों भी वह परमात्मा सच से होंद वाला। वचन सतगुरां ने कहा कहे ने कि कल नू कोई अति व्याप्ती दोष ला के कह ना देवे कि जेड़ा मुढ़ विच सच सी जदों युग आरंभ होए उदों शायद बदल गया होगा। बड़िया चीजा जो पहला होंदिया ने बाद विच बदल जांदिया ने, उन्हां दा स्वरूप बदल जांदा, उन्हां दा रूप बदल जांदा। जन्म समय जो साडा शरीर सी हुण साडा उह नहीं है, बदल गए ना। कि शायद परमात्मा भी बदल गया होवे, जदों युग चले उदों परमात्मा बदल गया। महाराज जी कहिंदे नहीं, युगां दे आद विच भी उह सच सी, सारे संसार के मुढ़ विच भी वह आद सच सी, होंद वाला सी, ते हुण जुगां दे आरंभ दे विच भी होंद वाला सच है। इत्थे पे आउंदा है, जपजी साहब चाहुंदा धी, ये फर्क समझ लै। अर्थ दोहां दा इक्को है, फर्क यह है कि पंजवें पातशाह उचार रहे ने वो जगत गुरु गुरु नानक साहब ने उचारे है। पे सच है, पे यानी कि हुण भी वो अकाल पुरख वाहिगुरु परमेश्वर सच है। हुण भी आ जिहड़ा हुण वर्तमान समा चल रहा है, कहिंदे है जिहड़ा हुण साडा यह समा चल रहा है, वर्तमान क्रियामान चल रहा है, ये विच भी वह परमात्मा होंद वाला है, सच है। फिर अगे कहते हैं नानक हो सी पे सच, जिहड़ा समा अगे आना है जिनू भविखत कहते हैं, आन वाला समा, उदे विच भी जगत गुरु गुरु अर्जन देव साहिब पंजवें पातशाह कहिंदे ओ परमात्मा सच है, उदे विच भी होंद वाला। जो संसार दे मुढ़ विच सच सी, जुगाद जुगां दे आरंभ विच भी सच सी, हुण भी सच है, ते आउण वाले समय विच भी ओ सच स्वरूप होंद वाला है। उसे दी व्याख्या जो सच स्वरूप है, उदी व्याख्या अगे अष्टपदी च कर रहे हैं। कि श्लोक की व्याख्या के अष्टपदी विच आउंदी सुखमनी साहब दा इह, उसे सच की हुण परिभाषा, सच की व्याख्या ओ महाराज जगत गुरु गुरु अर्जन देव साहब जी अष्टपदी विच करदे हन।
अष्टपदी चरण सत सत प्रसन्न हार,
परमात्मा दे चरण सत हन, सत ते विश्राम लगदा, चरण सत, परमात्मा दे जो चरण हैं वो सत हैं, सत क्योंकि वो आप सच्चा है ना। श्लोक च भी कह के उसे दी व्याख्या चलने लगी इस पदी सच दी, कहते उस परमात्मा दे चरण सच हैं, चरण ही सच नहीं, सत परसन हार, जेड़ा उन्हां चरणां नूं परसदा है, स्पर्श करदा है, वो भी सच है। वो भी सच हो, चरणा नू छून वाला, उस चरणा नू स्पर्श करन वाला भी सच है। परमात्मा भी सत है, ते उदी बंदगी करन वाले, उदे चरणा नू परसन वाले जेड़े उदे संत ने, वो भी सत ने। कबीर जी नू सत ही कहांगे, सत ने। रविदास जी सत ने, सैन जी सत ने, परमानंद जी, रामानंद जी, सदना जी, सत ਸੱਤ ਨੇ, ਪੀਪਾ ਜੀ ਸੱਤ ਨੇ, ਜੈਦੇਵ ਜੀ ਸੱਤ ਨੇ, ਕਿਉਂਕਿ ਉਹਨਾਂ ਨੇ ਸੱਤ ਸਰੂਪ ਪਰਮਾਤਮਾ ਦੇ ਚਰਨ ਪਰਸੇ ਨੂੰ ਵੀ ਸੱਤ ਹੋ ਗਏ। ਸੱਤ ਹੋ ਗਏ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ ਤਿੰਨਾਂ ਦੀ ਬਾਣੀ ਦਰਜ ਕਰਕੇ ਉਹਨਾਂ ਨੂੰ ਸਦਾ ਵਾਸਤੇ ਸੱਤ ਬਣਾ ਦਿੱਤਾ ਕਿ ਉਹ ਸੱਤ ਨੇ, ਜਦੋਂ ਤੱਕ ਵਿਸ਼ਵ ਰਹੇਗਾ ਸੰਸਾਰ ਰਹੇਗਾ ਉਹ ਵੀ ਰਹਿਣ। ਪਰਮਾਤਮਾ ਦੇ ਚਰਨ ਸੱਤ ਹਨ ਔਰ ਉਹਦੇ ਚਰਨਾਂ ਨੂੰ ਪਰਸਣ ਵਾਲੇ ਵੀ ਸੱਤ ਹਨ।
ਪੂਜਾ ਸੱਤ ਸੱਤ ਸੇਵਦਾਰ,
ਪਰਮਾਤਮਾ ਦੀ ਪੂਜਾ ਵੀ ਸੱਤ ਹੈ, ਉਹਦੀ ਪੂਜਾ ਝੂਠੀ ਨਹੀਂ ਹੈ, ਉਹਦੀ ਪੂਜਾ ਵਿਖਾਵਾ ਨਹੀਂ ਹੈ, ਉਹਦੀ ਪੂਜਾ ਪਖੰਡ ਨਹੀਂ ਹੈ, ਉਹਦੀ ਪੂਜਾ ਸੱਤ ਹੈ, ਪਰਮੇਸ਼ਰ ਦੀ ਪੂਜਾ ਸੱਤ ਹੈ। ਔਰ ਸੱਤ ਸੇਵਦਾਰ, ਕਈ ਇੱਥੇ ਸੇਵਾਦਾਰ ਹੀ ਕਹਿ ਜਾਂਦੇ ਨੇ, ਪਾਠ ਹੈ ਸੇਵਦਾਰ। ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਨ ਵਾਲੇ ਜਿਹੜੇ ਸੇਵਾਦਾਰ ਨੇ ਉਹ ਵੀ ਸੱਤ ਨੇ, ਉਹਦੀ ਸੇਵਾ ਕਰਨ ਵਾਲੇ ਉਹ ਵੀ ਸੱਤ ਹੀ ਹਨ।
ਦਰਸ਼ਨ ਸੱਤ ਸੱਤ ਦੇਖਣ ਹਾਰ,
ਦਰਸ਼ਨ ਸੱਤ, ਪਰਮਾਤਮਾ ਦੇ ਦਰਸ਼ਨ ਵੀ ਸੱਤ ਨੇ, ਉਹਦੇ ਦਰਸ਼ਨ ਵੀ ਸੱਤ ਨੇ। ਦੁਨੀਆਂ ਦੇ ਬੰਦੇ ਝੂਠੇ, ਉਹਨਾਂ ਦੇ ਦਰਸ਼ਨ ਵੀ ਝੂਠੇ। ਪਰਮਾਤਮਾ ਸੱਤ ਹੈ ਔਰ ਉਸ ਸੱਤ ਪਰਮਾਤਮਾ ਦੇ ਦਰਸ਼ਨ ਵੀ ਸੱਤ ਹਨ, ਸੱਚ ਹਨ। ਔਰ ਜਿਹੜੇ ਉਸ ਪਰਮਾਤਮਾ ਦੇ ਦਰਸ਼ਨ ਕਰਨ ਵਾਲੇ ਨੇ ਮਹਾਰਾਜ ਜੀ ਕਹਿੰਦੇ ਉਹ ਵੀ ਸੱਤ ਨੇ, ਸੱਤ ਦੇਖਣ ਹਾਰ, ਉਹ ਵੀ ਦਰਸ਼ਨ ਕਰਨ ਵਾਲੇ ਵੀ ਸੱਤ, ਗੁਰੂ ਗ੍ਰੰਥ ਸਾਹਿਬ ਵੀ ਸੱਤ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਲੇ ਵੀ ਸੱਤ ਹੋ ਜਾਣਗੇ, ਜਿਹੜੇ ਅੰਦਰੋਂ ਭਾਵ ਨਾਲ ਦਰਸ਼ਨ ਕਰਦੇ ਉਹ ਵੀ ਸੱਤ। ਹਾਂਜੀ,
ਨਾਮ ਸੱਤ ਸੱਤ ਧਿਆਵਨ ਹਾਰ,
ਪਰਮਾਤਮਾ ਦਾ ਨਾਮ ਵੀ ਸੱਤ ਹੈ, ਸੱਤ, ਉਹਦਾ ਨਾਮ ਵੀ ਸੱਚਾ ਹੈ ਤੇ ਉਹਦਾ ਨਾਮ ਸੱਚ ਹੈ ਤੇ ਉਹਦੇ ਨਾਮ ਨੂੰ ਜਿਹੜੇ ਧਿਆਉਣ ਵਾਲੇ ਨੇ ਉਹ ਵੀ ਸੱਚ ਨੇ। ਨਾਮ ਸੱਤ, ਸੱਤ ਧਿਆਵਨ ਹਾਰ, ਉਹਦਾ ਨਾਮ ਸੱਤ ਹੈ ਔਰ ਉਹਦੇ ਨਾਮ ਨੂੰ ਜਿਹੜੇ ਧਿਆਉਣ ਵਾਲੇ ਨੇ, ਉਹਦੇ ਨਾਮ ਨੂੰ ਜਿਹੜੇ ਜਪਣ ਵਾਲੇ ਨੇ ਉਹ ਵੀ ਗੁਰੂ ਖਾਲਸਾ ਜੀ ਸੱਤ ਹਨ।
ਆਪ ਸੱਤ ਸੱਤ ਸਭ ਧਾਰੀ,
ਪਰਮਾਤਮਾ ਆਪ ਸੱਤ ਹੈ ਤੇ ਉਹਨੇ ਜਿਹੜੀ ਸਾਰੀ ਪ੍ਰਕਿਰਤੀ ਧਾਰਨ ਕੀਤੀ ਹੋਈ ਹੈ ਵੀ ਸੱਤ, ਇਹ ਸਾਰੀ ਕੁਦਰਤ ਜੋ ਉਹਨੇ ਧਾਰਨ ਕੀਤੀ ਹੋਈ ਹੈ ਵੀ ਸੱਤ ਹੈ, ਕਿਉਂਕਿ ਆਪ ਸੱਤ ਹੈ ਨਾ ਤੇ ਉਸਨੇ ਜੋ ਧਾਰਨ ਕੀਤੀ ਹੈ ਸਾਰੀ ਕੁਦਰਤ ਇਹ ਵੀ ਸੱਤ ਰੂਪ ਹੀ ਹੈ।
ਆਪੇ ਗੁਣ ਆਪੇ ਗੁਣਕਾਰੀ,
ਆਪ ਹੀ ਗੁਣ ਸਰੂਪ ਹੈ ਉਹ ਪਰਮਾਤਮਾ, ਗੁਣ ਵੀ ਆਪ ਹੈ ਤੇ ਗੁਣਕਾਰੀ ਗੁਣਾਂ ਨੂੰ ਕਰਨ ਵਾਲਾ, ਗੁਣਾਂ ਨੂੰ ਬਣਾਉਣ ਵਾਲਾ ਵੀ ਆਪ ਹੈ, ਗੁਣ ਵੀ ਆਪ ਹੈ ਤੇ ਗੁਣਾਂ ਨੂੰ ਬਣਾਉਣ ਵਾਲਾ, ਗੁਣਾਂ ਨੂੰ ਪੈਦਾ ਕਰਨ ਵਾਲਾ ਗੁਣਕਾਰੀ ਵੀ ਆਪ ਹੈ।
ਸ਼ਬਦ ਸੱਤ ਸੱਤ ਪ੍ਰਭ ਬਖਸ਼ਾ,
ਮੇਰੇ ਸਾਹਿਬ ਦਾ ਜਿਹੜਾ ਸ਼ਬਦ ਹੈ ਭਾਵ ਇਹ ਜਿਹੜੀ ਗੁਰਬਾਣੀ ਹੈ ਸਤਿਗੁਰਾਂ ਦੀ ਇਹ ਵੀ ਸੱਤ ਹੈ, ਸਤਿਗੁਰਾਂ ਦਾ ਸ਼ਬਦ ਵੀ ਸੱਤ ਹੈ ਔਰ ਇਸ ਸੱਤ ਨੂੰ ਬਖਤਾ ਬੋਲਣ ਵਾਲਾ ਗੁਰੂ ਪ੍ਰਭੂ ਉਹ ਵੀ ਸੱਤ ਹੈ, ਗੁਰੂ ਵੀ ਸੱਤ ਹੈ ਔਰ ਗੁਰੂ ਦੀ ਰਚਨਾ ਤੋਂ ਕਿਹਾ ਹੋਇਆ ਜੋ ਸ਼ਬਦ ਹੈ ਉਹ ਵੀ ਸੱਤ ਹੈ।
ਸੁਰਤ ਸੱਤ ਸੱਤ ਜਸ ਸੁਨਤਾ,
ਪਰਮਾਤਮਾ ਨਾਲ ਸੁਰਤ ਦਾ ਇੱਥੇ ਮਹਾਂਪੁਰਖ ਅਰਥ ਕਰਦੇ ਨੇ ਸ੍ਰੇਸ਼ਟ ਪ੍ਰੀਤੀ, ਪਰਮੇਸ਼ਰ ਨਾਲ ਜਿਹੜੀ ਸ੍ਰੇਸ਼ਟ ਪ੍ਰੀਤੀ ਆ ਉਹ ਵੀ ਸੱਤ ਹੈ, ਪਰਮਾਤਮਾ ਨਾਲ ਪ੍ਰੀਤ ਕਰਨੀ ਉਹ ਸੱਤ ਹੈ। ਸੱਤ ਜਸ ਸੁਨਤਾ, ਜਿਹੜੇ ਉਸ ਪਰਮਾਤਮਾ ਦਾ ਜਸ ਸੁਣਦੇ ਨੇ ਉਹ ਵੀ ਸੱਤ ਨੇ, ਉਹਦਾ ਜਸ ਵੀ ਸੱਤ ਹੈ ਔਰ ਉਸਦੇ ਜਸ ਨੂੰ ਸੁਣਨ ਵਾਲੇ ਵੀ ਸੱਤ ਰੂਪ ਹੋ ਗਏ, ਯਾਨੀ ਕਿ ਜਿਹੜਾ ਉਹਦਾ ਜਸ ਸੁਣਦਾ ਹੈ, ਸੁਣਦਿਆਂ ਸੁਣਦਿਆਂ ਉਹਦਾ ਜਸ ਜਿਸ ਦੇ ਹਿਰਦੇ ਚ ਵੱਸ ਜਾਏ ਉਹ ਸੱਤ ਸਰੂਪ ਹੀ ਹੋ ਜਾਂਦਾ ਨਾ, ਪਰਮਾਤਮਾ ਰੂਪ ਹੀ ਹੋ ਜਾਂਦਾ, ਇਸ ਕਰਕੇ ਉਹਦਾ ਜਸ ਸੁਣਨ ਵਾਲੇ ਵੀ ਸੱਤ ਸਰੂਪ ਹੀ ਹਨ।
ਪੂਜਨ ਹਾਰ ਕੋ ਸੱਤ ਸਭ ਹੋਏ,
ਜਿਹੜਾ ਅਕਾਲ ਪੁਰਖ ਪਰਮੇਸ਼ਰ ਨੂੰ ਬੁੱਝ ਲੈਂਦਾ ਜਾਣ ਲੈਂਦਾ ਹੈ ਉਹਨੂੰ ਸਭ ਕੁਝ ਸੱਤ ਸਰੂਪ ਹੀ ਨਜ਼ਰ ਆਉਂਦਾ, ਸੱਤ ਸਭ ਹੋਏ ਉਹਨੂੰ ਸਭ ਸੱਤ ਹੀ ਨਜ਼ਰ ਆਉਂਦਾ, ਕਿ ਸੱਤ ਹੀ ਸੱਤ ਹੈ, ਸੱਤ ਹੀ ਸਾਰਿਆਂ ਪਾਸੇ ਵਰਤ ਰਿਹਾ ਹੈ।
ਨਾਨਕ ਸੱਤ ਸੱਤ ਪ੍ਰਭ ਸੋਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਸੱਤ ਹੈ, ਪਰਮਾਤਮਾ ਦਾ ਨਾਮ ਸੱਤ ਹੈ, ਔਰ ਉਹ ਆਪ ਵੀ ਸੱਤ ਪ੍ਰਭੂ ਹੈ। ਸਾਰਿਆਂ ਵਿੱਚ ਸੋਭਨੀਕ ਸੋਏ ਵਸਦਾ ਹੈ, ਸੋਭਨੀਕ ਹੈ, ਉਹ ਆਪ ਵੀ ਸੱਤ ਹੈ। ਮਹਾਰਾਜ ਜੀ ਕਿਰਪਾ ਕਰਨ, ਐਸਾ ਜੋ ਸੱਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਅਸੀਂ ਵੀ ਉਸ ਨੂੰ ਗੁਰੂ ਕਰੁਣਾ ਨਾਲ ਬੁੱਝ ਸਕੀਏ, ਜਾਣ ਸਕੀਏ।